सागर मेरे गुर मेरे कर कृपा कर कृपा कर कृपा कर कृपा कर कृपा कृपा कर 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 कृपा 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 कर कृपा कर कर पा ਨਾਨਕ ਗੁਣ ਗਾਵੇ 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 ਰਾਖੋ ਸ਼ਰਮ ਅਸਾੜੀ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਤੇਰੀ ਸ਼ਰਨ
ਜੀਵਨ
जीवन 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 की वेदना जीवन की वेदना जीवन की वेदना है जीवन की वेदना जीवन की वेदना ये जगते ममता मुआ ये जगते ममता मुआ जीवन की वेदना Sani da da ni sa da da ni ra sa re sa ni sa 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 re sa ni sa 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 re sa ni sa sa da da ni 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 da da ni sa 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 da da ni sa 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 da da ni sa 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 da ni sa ga ma ga ma ga ma ga ma ga da ni sa ni da magagasa vidna hai jeevan ki vidna hai eh jagat mamta mua eh jagat mamta mua jeevan ki वेदना है जीवन की वेदना है जीवन की वेदना ओ सदा सदा जन्म जीवते गुर के भाणे जो चले गुर के पाने जो चले जन जो चले 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 चले गुर के पाने जो चले ता जीवन पदवी पाए ता जीवन पदवी पाए जीवन की वेदना है जीवन की वेदना है जीवन की वेदना है यह जगत ममता मुआ यह जगत ममता मुआ जीवन की विदना सदा सदा जन जीवते 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 ओ जीवते 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 सदा सदा जन जीवते 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 वो सदा सदा जन जीवते 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 सदा सदा जन 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 जीवत जीवत ओ सदा सदा जन जीवत जो हर चरणी चित हर चरणी चित लाए जीवन की वेदना 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 नानक नगरी मन वसे नानक नदरी मन वसे दादा निजा दादा निजा धनी दादा सदा नि दादा सदा नि दादा निजा 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 नि निजा सानी नि 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 dada nin nin dada 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 nin nin dada 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 nin nin dada 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 ga 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 नानक नदरी मन वसे नानक नदरी मन वसे नानक ना
जीवन की वेदना है,
जीवन की विदनाए, जीवन की विदनाए। जीवन की विदनाए, विदनाए, जीवन की विदना, कौ कबीर राम भज बवरे, जन्म अकारथ जात, जन्म अकारथ जात, जन्म अकारथ जात, गुरमिल चज आचार सिख, जीवन की विदना, जीवन की विदना, गुरमिल चज आचार सिख, आचार सिख, आचार सिख, गुरु को जान ना जाननी, क्या तिस चज आचार, यानी बाली क्या करे, जान धन कंत न पावे, करण पला करे बो तेरे, साधन महल न पावे, बिन कर्मा किछ पाइए नाहीं, जे बा तेरा धावे, लब लोभ अहंकार की माती, जीवन की विदना, जीवन की विदना, लब लोभ अहंकार की माती, माया माहे समाणी, जीवन की विदना, सखी सहेली को समझावे, सखी सहेली, सहेली सहेली को समझावे, सुन सखिए, 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 सखिए सखिए सखिए, सुन सखिए, सखिए सखिए, सुन सखिए, सखिए सखिए, सखिए जीवन की विदना। जीवन की विदना सत्कार योग साथ संगत जी। सतगुरु साहेब श्री गुरु अमरदास जी महाराज इस पवित्र वचन दे विच सानू मनुखी देही दे विच आए हुए जीवां नू एक ऐसे वचन दी ठोकर मार रहे हैं जिस ठोकर दे नाल जो असी कदे भी नहीं सोचिया वो साड़ी सोच विच गुरु बाबा जी लियान दी कोशिश कर रहे हैं। साधारण तौर ते इंसान दे अंदर ये ख्याल कदी नहीं आंदा होएगा कि मैनू ते जीवन जीण दी विधि ही नहीं। ये ख्याल असंभव है। गुरु जी आखते हैं जीवन की विधना है। कितने साडे विचों सक्सेसफुल अकम्पलिश्ड वेल टू डू एजुकेटेड लोग कदे ऐसा सोच सकते हैं कि होर ता होर जीवन जीण दी सानू विधि नहीं। असी आखांगे किस तरह हो सकता है जीवन की है जो अच्छा जिसनू पर्सन हु नोज हाउ टू कैरी वन सेल्फ असी आखांगे इसनू अच्छी तरह कपड़ा लीड़ा पाना आंदा जिसनू गलबात करनी अच्छी तरह आंदी है अच्छा पहनना आंदा है अच्छे ढंग नाल रहना आंदा है असी सोचांगे कि बस जीवन जीना आंदा है। क्योंकि साड़ी दृष्टि दे विच जीण दी कला दे विच की आंदा है जीण दी कला दे विच ए आंदा है कि अगर इंसान अपनी फैमिली लाइफ दे विच सक्सेसफुल है अपनी प्रोफेशनल लाइफ दे विच सक्सेसफुल है अपने फ्रेंड सर्कल दे विच ओ रिस्पेक्टेड है अते सोसाइटी दे विच ओ रिस्पेक्टेड है डिग्निफाइड है जो इंसान समाज दी निगाहां दे विच कामयाब रिश्तेदारां दी निगाहां च कामयाब अपने कारोबार दे विच एरिए च कामयाब अते अपनी फैमिली लाइफ दे एरिए दे विच कामयाब जां इस नूं होर संखेप करके कह दईए कि जिसने अपनी जिंदगी दा बड़ा अच्छा ढांचा बना लिया अपनी पर्सनल लाइफ दे विच फैमिली लाइफ दे विच अपने कारोबार दी लाइफ दे विच जो कामयाब इंसान है उसनू ये गल आखी जाए कि तैनू तो हले जीना ही नहीं आउंदा तो सानू ये गुरु महाराज जी दे वचन जिहड़े हन इन्हां दे नाल आसानी नाल रिलेट करना कि गुरु जी कितों आ रहे हैं की कह रहे हैं ये बहुत ही मुश्किल होएगा। ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਜੀਵਨ ਜੀਣਾ ਤਾਂ ਉਸੇ ਨੂੰ ਆਉਂਦਾ ਹੈ ਜਿਸ ਨੂੰ ਇਹ ਪਤਾ ਹੋਵੇ ਕਿ ਜੀਵਨ ਹੈ ਕਾਹਦੇ ਲਈ। ਕੱਲ ਅਸਾਂ ਕੀਰਤਨ ਇੱਥੇ ਕੀ ਛੋੜਿਆ ਸੀ, ਜੀਵਨ ਕਿਸ ਚੀਜ਼ ਦੇ ਵਾਸਤੇ ਹੈ, ਜੀਵਨ ਕਿਸ ਚੀਜ਼ ਦੇ ਵਾਸਤੇ ਹੈ ਜਿਸ ਨੂੰ ਇਹ ਪਤਾ ਹੈ, ਉਸੇ ਨੂੰ ਹੀ ਜੀਵਨ ਜੀਣ ਦੀ ਜਿਹੜੀ ਕਲਾ ਹੈ ਉਹ ਆ ਸਕਦੀ ਹੈ। ਮੈਨਰਸ, ਐਟੀਕੇਟਸ ਇਹ ਸਿੱਖ ਲੈਣ ਦੇ ਨਾਲ ਵੀ ਜੀਵਨ ਦੀ ਵਿਧੀ ਦਾ ਇਸ ਦੇ ਨਾਲ ਕੋਈ ਮਤਲਬ ਨਹੀਂ। ਹੁਣ ਗੁਰੂ ਮਹਾਰਾਜ ਨੂੰ ਪੁੱਛੀਏ ਕਿ ਆਪ ਸਾਨੂੰ ਆਪਣੀ ਬਾਣੀ ਚੋਂ ਸਮਝਾਓ। ਸੋ ਸਭ ਤੋਂ ਪਹਿਲਾਂ ਦਾਸ ਨੇ ਦੋ ਤਿੰਨ ਪ੍ਰਮਾਣ ਦਿੱਤੇ ਕੀਰਤਨ ਦੀ ਜਿਹੜੀ ਹੈ ਵਿਚਾਰ, ਜੋ ਇਸਦਾ ਟੌਪਿਕ, ਉਸਨੂੰ ਅਸਟੈਬਲਿਸ਼ ਕਰਨ ਦੇ ਲਈ ਗੁਰੂ ਜੀ ਕਹਿੰਦੇ ਹਨ ਗੁਰਮਿਲ ਚੱਜ ਆਚਾਰ ਸਿੱਖ। ਕਹਿੰਦੇ ਗੁਰੂ ਨੂੰ ਮਿਲ ਕੇ ਚੱਜ ਆਚਾਰ ਸਿੱਖ। ਵੈਸੇ ਤਾਂ ਅਸੀਂ ਆਪਣੇ ਮੈਨਰਸ ਐਟੀਕੇਟਸ ਨੂੰ ਵੀ ਚੱਜ ਆਚਾਰ ਹੀ ਕਹਿੰਦੇ ਹਾਂ, ਪਰ ਉਹ ਤਾਂ ਗੁਰੂ ਨੂੰ ਮਿਲਣ ਤੋਂ ਬਿਨਾਂ ਵੀ ਸਿੱਖੇ ਜਾ ਸਕਦੇ ਹਨ। ਜਿਤਨੇ ਵੀ ਮੈਨਰਸ, ਐਥਿਕਸ, ਐਟੀਕੇਟਸ ਆਦਿ ਜੋ ਵੀ ਹੈ, ਇਹ ਤਾਂ ਬੇਅੰਤ ਲੋਕਾਂ ਨੂੰ ਪਤਾ ਹੈ। ਲੋਕਾਂ ਦੀਆਂ ਜ਼ਿੰਦਗੀਆਂ 'ਚ ਸਫਿਸਟੀਕੇਸ਼ਨ ਹੈ, ਬਹੁਤ ਪੋਲਿਸ਼ਡ ਹਨ, ਐਲੀਗੈਂਸ ਹੈ, ਰਿਫਾਈਨਨੈਸ ਹੈ, ਅਤੇ ਉਹ ਤਾਂ ਸੋਸਾਇਟੀ 'ਚੋਂ ਵੀ ਬਹੁਤ ਆ ਜਾਂਦੇ ਹਨ। ਪਰ ਇੱਥੇ ਸਤਿਗੁਰੂ ਜੀ ਆਖਦੇ ਹਨ ਗੁਰਮਿਲ ਚੱਜ ਆਚਾਰ ਸਿੱਖ। ਗੁਰੂ ਨੂੰ ਮਿਲ ਕੇ ਕਹਿੰਦੇ ਚੱਜ ਆਚਾਰ ਸਿੱਖ। ਇੱਕ ਪੰਕਤੀ ਇਹ, ਇੱਕ ਪੰਕਤੀ ਇਹ ਅਰਜ਼ ਕੀਤੀ ਕਿ ਗੁਰੂ ਜੀ ਆਖਦੇ ਹਨ ਗੁਰ ਕੋ ਜਾਣ ਨਾ ਜਾਣਨੀ ਕਿਆ ਤਿਸ ਚੱਜ ਆਚਾਰ। ਗੁਰੂ ਜੀ ਆਖਦੇ ਹਨ ਇਸ ਪੰਕਤੀ ਦੇ ਵਿੱਚ ਕਿ ਗੁਰੂ ਨੂੰ, ਮੰਨ ਲਓ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਡੇ ਗੁਰੂ ਕੌਣ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਦਸੇ ਪਾਤਸ਼ਾਹੀਆਂ ਹਨ, ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਇਹ ਸਾਨੂੰ ਸਭਨਾਂ ਨੂੰ ਪਤਾ, ਸਾਰੀ ਕੌਮ ਨੂੰ ਹੀ ਪਤਾ। ਪਰ ਗੁਰੂ ਜੀ ਆਖਦੇ ਹਨ ਇਹਨਾਂ ਜਾਣਨ ਦੇ ਨਾਲ ਵੀ ਜਿਹੜੀ ਗੁਰੂ ਤੋਂ ਜਾਣਨ ਵਾਲੀ ਚੀਜ਼ ਸੀ ਉਹ ਨਹੀਂ ਜਾਣੀ ਗਈ। ਗੁਰ ਕੋ ਜਾਣ ਨਾ ਜਾਣ ਹੀ, ਕਹਿੰਦੇ ਗੁਰੂ ਕੋ, ਗੁਰੂ ਨੂੰ ਜਾਣ ਕੇ ਵੀ ਆਹ ਮੇਰਾ ਗੁਰੂ ਹੈ, ਫਿਰ ਵੀ ਕਹਿੰਦੇ ਬੇਅੰਤ ਦੁਨੀਆ ਹੈ। ਗੁਰੂ ਨੂੰ ਜਾਣ ਕੇ ਵੀ ਜਿਹੜੀ ਚੀਜ਼ ਜਾਣਨੀ ਚਾਹੀਦੀ ਸੀ ਕਹਿੰਦੇ ਉਹ ਨਹੀਂ ਜਾਣੀ। ਜਿਸਨੇ ਉਹ ਨਹੀਂ ਜਾਣੀ ਤੇ ਕਹਿੰਦੇ ਉਸਨੂੰ ਬੇਸ਼ੱਕ ਸਾਰੇ ਹੀ ਚੱਜ ਆਚਾਰ ਆਉਂਦੇ ਹੋਣ, ਅੱਛਾ ਬੋਲਣਾ ਆਉਂਦਾ ਹੋਵੇ, ਅੱਛਾ ਰਹਿਣਾ ਬੈਠਣਾ ਆਉਂਦਾ ਹੋਵੇ, ਮਿਲਣਾ ਗਿਲਣਾ ਆਉਂਦਾ ਹੋਵੇ, ਸਾਰਾ ਕੁਛ ਜੋ ਸੰਸਾਰੀ ਜਿਸਨੂੰ ਅੱਛਾ ਸਮਝਿਆ ਜਾਂਦਾ ਹੈ ਉਹ ਸਾਰਾ ਕੁਛ ਹੀ ਆਉਂਦਾ ਹੋਵੇ, ਤਾਂ ਵੀ ਗੁਰੂ ਜੀ ਕਹਿੰਦੇ ਹਨ ਕਿਆ ਤਿਸ ਚੱਜ ਆਚਾਰ। ਕਹਿੰਦੇ ਉਸਨੂੰ ਕੋਈ ਚੱਜ ਆਚਾਰ ਨਹੀਂ। ਕਿਉਂ? ਕਿਉਂਕਿ ਗੁਰੂ ਨੂੰ ਜਾਣ ਕੇ ਆਹ ਗੁਰੂ ਹੈ, ਪਹਿਲੀ ਤਾਂ ਗੱਲ ਗੁਰੂ ਲੱਭਣਾ ਹੀ ਬਹੁਤ ਵੱਡੀ ਗੱਲ ਹੈ। ਗੁਰੂਦੇਵ ਦੀ ਪਹਿਚਾਣ, ਗੁਰੂ ਦਾ ਜਾਣਨਾ ਇਹ ਵੀ ਕੋਈ ਮਾਮੂਲੀ ਜਿਹੀ ਗੱਲ ਨਹੀਂ ਹੈ। ਬੇਸ਼ੱਕ ਲੱਖਾਂ ਕਰੋੜਾਂ ਕਲੇਮ ਕਰਨਗੇ ਸਾਨੂੰ ਪਤਾ ਹੈ ਸਾਡਾ ਗੁਰੂ ਕੌਣ ਹੈ, ਉਹਨਾਂ ਨੇ ਨਹੀਂ ਕਦੀ ਵੀ ਜਾਣਿਆ, ਉਹਨਾਂ ਦੇ ਅੰਦਰ ਤੇ ਉਸ ਦੀ ਕੁਐਸਟ ਹੀ ਨਹੀਂ ਕਦੇ ਪੈਦਾ ਹੋਈ, ਉਹਨਾਂ ਦੇ ਅੰਦਰ ਤਾਂ ਉਸ ਦੀ ਇੱਛਾ ਜਾਂ ਜਗਿਆਸਾ ਹੀ ਨਹੀਂ ਪੈਦਾ ਹੋਈ। ਉਹਨਾਂ ਨੂੰ ਦੂਸਰਿਆਂ ਨੇ ਦੱਸ ਦਿੱਤਾ ਹੈ ਕਿ ਇਹ ਤੁਹਾਡਾ ਗੁਰੂ ਹੈ। ਜਾਣਿਆ ਤਾਂ ਉਦੋਂ ਜਾਂਦਾ ਹੈ ਜਦੋਂ ਆਪਣੀ ਤੜਪ ਦੇ ਵਿੱਚੋਂ ਆਪ ਲੱਭਿਆ ਜਾਏ। ਕਦੋਂ ਜਾਣਿਆ ਜਾਂਦਾ? ਜਿਤਨੀ ਦੇਰ ਤੱਕ ਪਰਮਾਰਥ ਦੀ ਰੂਹਾਨੀਅਤ ਦੀ ਅੰਦਰ ਪਿਆਸ, ਉਸ ਦੀ ਰੁਚੀ, ਉਸ ਦਾ ਕੰਸਰਨ ਇਹੀ ਨਹੀਂ ਅੰਦਰ ਪੈਦਾ ਹੋਇਆ, ਉਸਨੂੰ ਕੋਈ ਦੱਸਦੇ ਕਿ ਆਹ ਤੇਰਾ ਗੁਰੂ ਹੈ, ਤਾਂ ਕਿਹੜੀ ਚੀਜ਼ ਦਾ ਗੁਰੂ, ਕਿਸ ਚੀਜ਼ ਦਾ ਫਿਰ ਗੁਰੂ? ਤਾਂ ਗੁਰੂ ਜੀ ਆਖਦੇ ਹਨ ਕਿ ਬੇਅੰਤ ਦੁਨੀਆ ਜੋ ਗੁਰੂ 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 ਕਰਦੀ ਹੈ ਨਾ, ਉਹ ਤਾਂ ਦੂਸਰਿਆਂ ਨੇ ਦੱਸਿਆ ਹੋਇਆ ਹੈ। ਇਨਸਾਨ ਨੂੰ ਇਤਨੀ ਛੋਟੀ ਏਜ ਦੇ ਵਿੱਚ ਹੀ ਦੱਸ ਦਿੱਤਾ ਜਾਂਦਾ ਹੈ, ਉਹਨੂੰ ਹਾਲੇ ਪਤਾ ਹੀ ਨਹੀਂ ਇਸ ਸਬਜੈਕਟ ਦਾ, ਇਸ ਫੀਲਡ ਦਾ, ਇਸ ਏਰੀਏ ਦਾ ਪਤਾ ਹੀ ਨਹੀਂ ਕਿ ਗੁਰੂ ਵਸਤੂ ਕੀ ਹੁੰਦੀ ਹੈ, ਉਸਨੂੰ ਵੀ ਦੱਸਦਾ ਜਾਂਦਾ ਕਿ ਤੇਰਾ ਆਹ ਗੁਰੂ ਹੈ। ਈਵਨ ਵੈਨ ਦ ਪਰਸਨ ਇਜ਼ ਨਾਟ ਰੈਡੀ ਐਂਡ ਪਰਸਨ ਇਜ਼ ਨਾਟ ਵਿਲਿੰਗ, ਦੇਰ ਇਜ਼ ਨੋ ਇਨਕਲੀਨੇਸ਼ਨ, ਉਸਨੂੰ ਵੀ ਮੱਲੋ ਮੱਲੀ ਦੱਸ ਦਿੱਤਾ ਜਾਂਦਾ ਹੈ ਕਿ ਇਹ ਤੇਰਾ ਗੁਰੂ ਹੈ। ਮੈਨੂੰ ਯਾਦ ਹੈ ਕਲੀਵਲੈਂਡ ਗੁਰਦੁਆਰੇ ਦੇ ਵਿੱਚ, USA ਦੇ ਵਿੱਚ ਕੀਰਤਨ ਕਰਕੇ ਮੈਂ ਬਾਹਰ ਨਿਕਲ ਰਿਹਾ ਸੀ ਤੇ 5-7 ਲੜਕੇ ਹੋਣਗੇ 25-30 ਸਾਲ ਦੀ ਉਮਰ ਦੇ ਵਿੱਚ ਵਿੱਚ ਜਵਾਨ, ਦਾੜੀਆਂ ਸ਼ੇਵ ਕੀਤੀਆਂ, ਵਾਲ ਮੁੰਨਿਓ ਤੇ ਗੁਰਦੁਆਰੇ 'ਚ ਮੈਂ ਬਾਹਰ ਨਿਕਲ ਰਿਹਾ ਸੀ ਤੇ ਮੇਰੇ ਸਾਹਮਣੇ ਆ ਕੇ ਖਲੋ ਗਏ, ਮੈਨੂੰ ਆਖਦੇ ਕਿ ਭਾਈ ਸਾਹਿਬ ਤੁਸੀਂ ਸਿੱਖੀ ਸਰੂਪ ਦੀ ਵੀ ਕਦੇ ਗੱਲ ਕਰਿਆ ਕਰੋ, ਸਿੱਖੀ ਸਰੂਪ ਦੀ ਵੀ ਗੱਲ ਕਰਿਆ ਕਰੋ। ਮੈਂ ਰੂਹਾਨੀਅਤ ਦੇ ਕਿਸੇ ਟੌਪਿਕ ਤੇ, ਨਾਮ ਤੇ ਜਾਂ ਸ਼ਬਦ ਤੇ, ਗੁਰੂ ਤੇ ਵਿਆਖਿਆ ਕੀਤੀ, ਆ ਕੇ ਮੈਨੂੰ ਆਖਣ ਲੱਗੇ ਕਿ ਸਿੱਖੀ ਸਰੂਪ ਦੀ ਵੀ ਗੱਲ ਕਰਿਆ ਕਰੋ। ਤਾਂ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਬੇਅੰਤ ਹਨ, ਉਹ ਵੀ ਆਪਣੇ ਆਪ ਨੂੰ ਗੁਰੂ ਵਾਲੇ ਹੀ ਸਮਝਦੇ ਹਨ, ਉਹ ਵੀ ਗੁਰੂ ਵਾਲੇ ਹੀ ਸਮਝਦੇ ਹਨ। ਤੇ ਮੈਨੂੰ ਕਹਿ ਰਹੇ ਹਨ ਕਿ ਸਿੱਖੀ ਸਰੂਪ ਦੀ ਵੀ ਗੱਲ ਕਰਿਆ ਕਰੋ। ਤੇ ਮੈਂ ਉਹਨਾਂ ਨੂੰ ਆਖਿਆ ਕਿ ਇਹ ਫਿਰ ਜੇ ਮੈਥੋਂ ਰਹਿ ਗਈ ਤੇ ਤੁਹਾਨੂੰ ਟਾਈਮ ਦੇ ਦਿੰਦੇ, ਜੇ ਮੈਥੋਂ ਰਹਿ ਗਈ ਗੱਲ ਸਿੱਖੀ ਸਰੂਪ ਦੀ ਤੇ ਨਾਲੇ ਤੁਸੀਂ ਸਟੇਜ ਤੇ ਖੜੇ ਹੋ ਜਾਓ, ਸੰਗਤ ਸਿੱਖੀ ਸਰੂਪ ਹੀ ਦੇਖ ਲੈਗੀ ਤੇ ਨਾਲੇ ਤੁਹਾਨੂੰ ਸਿੱਖੀ ਸਰੂਪ ਦੀ ਗੱਲ ਵੀ ਸੁਣ ਲੈਗੀ, ਮਸਲਾ ਬਹੁਤ ਆਸਾਨੀ ਨਾਲ ਹੱਲ ਹੋ ਜਾਏਗਾ, ਨਾਲੇ ਸਰੂਪ ਦਾ ਵੀ ਪਤਾ ਲੱਗ ਜਾਏਗਾ, ਨਾਲੇ ਆਪਣਾ ਸਰੂਪ ਵੀ ਦਿਖਾ ਦਿਓ ਤੇ ਨਾਲੇ ਸਿੱਖੀ ਸਰੂਪ ਬਾਰੇ ਵਾਕਫੀਤ ਵੀ ਦੇ ਦਿਓ। ਇਹ ਉਹ ਹਨ ਲੋਕ ਜਿਨ੍ਹਾਂ ਨੂੰ ਵੀ ਇਹ ਭਰਮ ਹੈ ਕਿ ਉਹ ਵੀ ਗੁਰੂ ਦੇ ਨਾਲ ਬਿਲੋਂਗ ਕਰਦੇ ਹਨ। ਤਾਂ ਕਹਿਣ ਦਾ ਅਰਥ ਇਹ ਹੈ, ਗੁਰੂ ਜੀ ਨੇ ਇਸ ਪੰਕਤੀ ਦੇ ਵਿੱਚ ਬਹੁਤ ਡੂੰਘੀ ਗੱਲ ਆਖੀ ਹੈ, ਕਹਿੰਦੇ ਜਿਸ ਨੂੰ ਇਹ ਨਹੀਂ ਨਾ ਪਤਾ ਵੀ ਗੁਰੂ ਤੋਂ ਕੀ ਜਾਣਨਾ ਹੈ, ਗੁਰੂ ਤੋਂ ਕੀ ਲੈਣਾ ਹੈ, ਗੁਰੂ ਤੋਂ ਕੀ ਸਿੱਖਣਾ ਹੈ, ਜਿਸ ਨੂੰ ਇਹ ਨਹੀਂ ਪਤਾ ਉਸ ਦੇ ਗੁਰੂ ਧਾਰਨ ਕਰਨ ਦਾ ਵੀ ਕੋਈ ਅਰਥ ਨਹੀਂ ਹੈ। ਪਰ ਇੰਸਟੀਟਿਊਸ਼ਨ ਜਿਹੜੀ ਹੈ ਉਹ ਸਿਰਫ ਇਸੇ ਗੱਲ 'ਚ ਇੰਟਰਸਟਿਡ ਹੈ ਕਿ ਇਸ ਗੱਲ ਦਾ ਪਤਾ ਹੋਵੇ ਜਾਂ ਨਾ ਹੋਵੇ, ਉਹਦੀਆਂ ਵੋਟਸ ਜਿਹੜੀਆਂ ਵਧਣੀਆਂ ਚਾਹੀਦੀਆਂ, ਨੰਬਰਸ ਵਧਣੇ ਚਾਹੀਦੇ ਹਨ, ਕਿ ਇੰਸਟੀਟਿਊਸ਼ਨ ਦੀ ਜਿਹੜੀ ਪਾਵਰ ਹੈ ਉਹ ਜਿਤਨੀ ਗਿਣਤੀ ਜ਼ਿਆਦਾ ਲੋਕਾਂ ਦੀ ਹੋਵੇ ਉਸ ਦੇ ਨਾਲ ਹੈ। ਲੇਕਿਨ ਰੂਹਾਨੀਅਤ ਜਿਹੜਾ ਹੈ, ਪਰਮਾਰਥ ਜੋ ਹੈ, ਅਧਿਆਤਮਕਵਾਦ ਜੋ ਹੈ, ਇਹ ਇਨਸਾਨ ਦਾ ਬਹੁਤ ਪਰਸਨਲ ਮਾਮਲਾ ਹੈ। ਤਾਂ ਗੁਰੂ ਸਾਹਿਬ ਜੀ ਆਪਣੀ ਬਾਣੀ ਦੀ ਇਸ ਪੰਕਤੀ 'ਚ ਆਖਦੇ ਹਨ, ਗੁਰ ਕੋ ਜਾਣ ਨਾ ਜਾਣੇ, ਗੁਰੂ ਨੂੰ ਜਾਣ ਕੇ ਵੀ ਅਗਰ ਜਾਣਨ ਵਾਲੀ ਗੱਲ ਜਿਹੜੀ ਹੈ ਜੇ ਉਸਦਾ ਨਹੀਂ ਪਤਾ ਲੱਗਾ ਤਾਂ ਕਹਿੰਦੇ ਉਸਨੂੰ ਫਿਰ ਕੁਛ ਨਹੀਂ ਸਿੱਖਿਆ, ਉਸਨੂੰ ਕੋਈ ਚੱਜ ਆਚਾਰ ਨਹੀਂ ਆਉਂਦਾ। ਤਾਂ ਗੁਰੂ ਤੋਂ ਜਾਣਨ ਵਾਲੀ ਗੱਲ ਫਿਰ ਹੈ ਕਿਹੜੀ? ਗੁਰੂ ਤੋਂ ਜਾਣਨ ਵਾਲੀ ਗੱਲ ਇਹ ਹੈ ਜਿੱਥੇ ਗੁਰੂ ਜੀ ਨੇ ਆਖਿਆ ਨਾ ਕਿ ਜੀਵਨ ਕੀ ਵਿਧ ਨਾ ਹੈ। ਹੁਣ ਜਿਸ ਇਨਸਾਨ ਨੂੰ ਰੋਟੀ ਨਹੀਂ ਬਣਾਉਣੀ ਆਉਂਦੀ, वो बना के भी नाकामयाब होएगा। जिस इंसान नु जिसनु जो कपड़े का काम करता है पर उसनु सीना ना आता होवे, सीन तो बाद भी रिजल्ट्स जड़े हैं वो गलत निकलेंगे। जेड़ा काम सही तरह ना आता होवे उदा एंड रिजल्ट जो है वो गलत निकलिया करदा, उदा एंड रिजल्ट जो है गलत निकलता है। इसे ही तरह जेड़ा जीवन है गुरु जी कहिंदे जिसनु इहदी विधि नहीं आती, जी भावे सारा जीवन जाए लेकिन एंड रिजल्ट जो है उसका वो बहुत डिजास्टर्स निकलेगा। जीवन गुजर जाएगा लेकिन सीखने वाली गल जड़ी है वो गुरु जी ये कहते हैं जीवन की विद वो कहते नहीं है तो वह सीखने की लोड़ है। अगलिया पंक्तियां दसते भी हैं कि फिर विधि केड़ी है, गुरु के पाने जो चले, गुरु दे पाने दे विच भाव जिस तरह उसकी गाइडेंस है, जिस तरह उन्हां दी इंस्ट्रक्शंस हैं, जो उन्हां दी सिख्या दसदी है, कहिंदे उस सिख्या नू प्रैक्टिस दे विच लियावे। गुरु के पाने दा अर्थ गुरु के पाने जो चले तां जीवन पदवी पाए। सो दो सिनेरियो हो गए, एक इंसान है जो जीवन की पदवी पा जाता है, जिथे पहुंचना चाहिए है जीवन नू उथे पहुंच जाता है। एक इंसान है जिसनू जीवन की विधि ना आने के कारण वो अपना सारा जीवन जो है वो व्यर्थ व्यर्थ गुआ के चले जाता है। गुर कह पाने जो चले तां जीवन पदवी पाए। तो जीवन पदवी की है फिर, इस अगली लाइन एक्सप्लेन करना है। शब्द बहुत ब्यूटीफुल लिखा गुरु जी ने, किस तरह एक एक पंक्ति दे विच उना दी विचार जड़ी है अपनी पहली लाइन नू एक्सप्लेन कर दी है। ए जगत ममता मुआ जीवन की विद ना है, गुरु कह पाने जो चले ता जीवन पदवी पाए। कहिंदे अगर गुरु दे अनुसार चलता जाएगा तो जीवन की विधि है गुरु दे दसे रस्ते उते चलना। पर बहुत हम तो रस्ते का ही नहीं पता है, इतना पता है कि आ साडा गुरु है, इतना पता है कि आ साडा गुरु है, लेकिन गुरु का रस्ता की है उसका कुछ नहीं पता। गुरु है रस्ता, कई रस्ता घर च रखते हैं चलन लई नहीं, उस उत्ते चलन लई नहीं, सिर्फ अपने मन की एक तसली होंदी है। गुरु अगर रस्ता है ना तो उत्ते करोड़ां लोगों ने अपने अपने घर दे विच रखिया होया है। लेकिन चलना होर चीज है, चलना होर चीज है। वैसे रस्ता जड़ा है गुरु ग्रंथ साहब महाराज दे विच है, किसी भी फॉर्म दे विच है, वो कोल होवे, पर चलना जड़ा है वो होर चीज है। गुरु जी कहिंदे हन गुर कै पाणे जो चले तां जीवन पदवी पाए। कहिंदे इस जीवन नू जिथे पहुंचना चाहिदा सी अगर उथे पहुंच गया तो समझ लो इसनू जीवन की पदवी मिल गई, ता ही मन्या जाएगा कि इसनू जीवन की विधि आउंदी सी। सो जीवन की विधि आउंदी है जां नहीं आउंदी इसका निर्णय इत्थों निकलता है कि जीवन की जो पदवी होनी चाहिए है वह मिली या नहीं मिली। अगर जीवन की पदवी जो मंजिल जीवन की आखिर दे विच मिलनी चाहिए सी अगर इंसान उत्थे पहुंच गया तो समझ लो इसनू जीवन जीण दी विधि आंदी सी, अगर उत्थे ना पहुंचा तो समझ लो ये रस्ते दे विच किते रह गया, किते राह दे विच ही रह गया। अगली पंक्ति, फिर जीवन जीण दी विधि दे नाल जिहड़ी पदवी मिलदी है वो की है। अगली पंक्ति, ਕਹਿੰਦੇ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਏ। ਕਹਿੰਦੇ ਜਿਨ੍ਹਾਂ ਨੂੰ ਇਸ ਜ਼ਿੰਦਗੀ ਦੇ ਵਿੱਚ ਨਾਸ਼ਵੰਤ ਦੇ ਪਿੱਛੇ ਜੋ ਮ੍ਰਿਤੂ ਰਹਿਤ ਵਸਤੂ ਹੈ, ਆਕਾਰਾਂ ਦੇ ਪਿੱਛੇ ਜੋ ਨਿਰਆਕਾਰ ਹੈ, ਦ੍ਰਿਸ਼ਟਮਾਨ ਦੇ ਪਿੱਛੇ ਜੋ ਅਦ੍ਰਿਸ਼ਟ ਹੈ, ਇਸ ਪਕੜੇ ਜਾਣ ਦੇ ਪਿੱਛੇ ਜੋ ਪਕੜ ਚ ਨਾ ਆਉਣ ਵਾਲਾ ਹੈ, ਜਿਨ੍ਹਾਂ ਨੂੰ ਉਹਦੇ ਨਾਲ ਚਿੱਤ ਲਗਾਉਣਾ ਆ ਗਿਆ, ਉਹਨਾਂ ਨੂੰ ਜੀਵਨ ਜੀਣ ਦੀ ਵਿਧੀ ਆ ਗਈ। ਬੇਸ਼ੱਕ ਉਹ ਪੜ੍ਹੇ ਲਿਖੇ ਹਨ, ਬੇਸ਼ੱਕ ਉਹ ਅਨਪੜ੍ਹ ਹਨ, ਬੇਸ਼ੱਕ ਉਹ ਕਾਮਯਾਬ ਹਨ ਤੇ ਚਾਹੇ ਵਰਲਡਲੀ ਕੰਟੈਕਸਟ ਦੇ ਵਿੱਚ ਨਾਕਾਮਯਾਬ ਹਨ, ਪਰ ਜਿਨ੍ਹਾਂ ਨੂੰ ਇਸ ਸ੍ਰਿਸ਼ਟੀ ਦੇ ਪਿੱਛੇ ਜੋ ਛੁਪੀ ਹੋਈ ਵਸਤੂ ਹੈ, ਅਦ੍ਰਿਸ਼ਟ ਇਨਵਿਜ਼ੀਬਲ ਵਸਤੂ ਜਿਹੜੀ ਹੈ, ਉਸ ਦੇ ਨਾਲ ਚਿੱਤ ਲਗਾਉਣਾ ਆ ਗਿਆ, ਸਮਝ ਲਓ ਉਹਨਾਂ ਨੂੰ ਆਰਟ ਆਫ ਲਿਵਿੰਗ ਆ ਗਈ, ਉਹਨਾਂ ਨੂੰ ਜੀਵਨ ਜੀਣ ਦੀ ਵਿਧੀ ਆ ਗਈ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੂੰ ਉਸ ਦੇ ਨਾਲ ਚਿੱਤ ਲਗਾਉਣਾ ਆ ਗਿਆ, ਕਿਉਂਕਿ ਜਿਸ ਤਰ੍ਹਾਂ ਦੀ ਵਸਤੂ ਦੇ ਨਾਲ ਚਿੱਤ ਲਗਾਇਆ ਜਾਏ ਇਨਸਾਨ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਕੋਈ ਉਸਨੂੰ ਅਜ਼ਮਾ ਕੇ ਦੇਖ ਲੈ, ਜਿਸ ਤਰ੍ਹਾਂ ਦੀ ਚੀਜ਼ ਦੇ ਨਾਲ ਚਿੱਤ ਲਗਾਵਾਂਗੇ ਉਸ ਦਾ ਜੋ ਗੁਣ ਧਰਮ ਹੈ ਉਹ ਸਾਡੇ ਅੰਦਰ ਆ ਜਾਂਦਾ ਹੈ। ਜਿਸ ਤਰ੍ਹਾਂ ਦੀ ਚੀਜ਼ ਨਾਲ ਚਿੱਤ ਲਗਾਈਏ ਉਸ ਦੀਆਂ ਪ੍ਰੋਪਰਟੀਜ਼, ਉਸ ਦੇ ਸੁਭਾਵ ਸਾਡੇ ਜੀਵਨ ਦੇ ਵਿੱਚ ਆ ਜਾਂਦੇ ਹਨ। ਹੁਣ ਗੁਰੂ ਜੀ ਆਖਦੇ ਨੇ ਉਹ ਸਦਾ ਸਦਾ ਜਨ ਜੀਵ ਤੇ ਜੋ ਹਰ ਚਰਨੀ ਚਿੱਤ ਲਾਏ, ਜੋ ਅਕਾਲ ਪੁਰਖ ਵਾਹਿਗੁਰੂ ਜੋ ਸਾਡੇ ਸਾਰਿਆਂ ਦੇ ਅੰਦਰ, ਜੇ ਅਸੀਂ ਪਰਮਾਤਮਾ ਆਖੀਏ, ਅਕਾਲ ਪੁਰਖ ਵਾਹਿਗੁਰੂ ਆਖੀਏ, ਰੱਬ ਆਖੀਏ, ਤਾਂ ਉਹ ਇਹ ਜੋ ਲਫ਼ਜ਼ ਹਨ ਸਾਡੇ ਲਈ, ਇਹ ਬਚਨ, ਇਹ ਟਰਮਸ ਜਿਹੜੀਆਂ ਹਨ, ਸੁਣ ਸੁਣ ਕੇ ਇਹਨਾਂ ਦਾ ਜੋ ਇੰਪੈਕਟ ਹੋਣਾ ਚਾਹੀਦਾ ਸੀ ਉਹ ਨਹੀਂ ਪੈਂਦਾ। ਪਰ ਜੇ ਅਸੀਂ ਆਖੀਏ ਕਿ ਸਾਡੇ ਸਾਰਿਆਂ ਦੇ ਅੰਦਰ ਲਾਈਫ ਤਾਂ ਹੈ ਨਾ, ਮੈਂ ਪਿਛਲੇ ਕੀਰਤਨ ਚ ਵੀ ਅਰਜ਼ ਕੀਤੀ ਸੀ, ਹੁਣ ਸਰੀਰ ਦਿਸਦਾ ਹੈ, ਸਰੀਰ ਦੇ ਅੰਦਰ ਜਿਹੜੀ ਲਾਈਫ ਹੈ, ਜੋ ਜੀਵਨ ਜੋਤ ਹੈ, ਉਹ ਨਹੀਂ ਦਿਸਦੀ। ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਉਸ ਦੇ ਨਾਲ ਚਿੱਤ ਲਗਾਉਣਾ ਆ ਗਿਆ, ਜਿਨ੍ਹਾਂ ਨੂੰ ਉਸ ਦੇ ਨਾਲ ਧਿਆਨ ਲਗਾਉਣਾ ਆ ਗਿਆ, ਜਿਨ੍ਹਾਂ ਨੂੰ ਉਸ ਦੇ ਨਾਲ ਸੁਰਤੀ ਲਗਾਉਣੀ ਆ ਗਈ, ਗੁਰੂ ਜੀ ਕਹਿੰਦੇ ਉਹਨਾਂ ਨੂੰ ਹੀ ਜੀਵਨ ਜੀਣ ਦੀ ਵਿਧੀ ਆਉਂਦੀ ਹੈ, ਤੇ ਉਹੀ ਜੀਵਨ ਦੀ ਜਿਹੜੀ ਆਖੀਰਲੀ ਮੰਜ਼ਿਲ ਹੈ ਉੱਥੇ ਪਹੁੰਚਣਗੇ। ਉਹ ਫਿਰ ਮੰਜ਼ਿਲ ਕੀ ਹੈ? ਕਹਿੰਦੇ ਉਹ ਸਦਾ ਸਦਾ ਜਨ ਜੀਵਦੇ, ਕਹਿੰਦੇ ਉਹ ਸਦਾ ਹੀ ਜੀਂਦੇ ਰਹਿਣਗੇ। ਨਾ ਫਿਜ਼ੀਕਲੀ ਦਿਸ ਇਜ਼ ਵੈਰੀ ਮਚ ਇੰਪੋਸੀਬਲ, ਫਿਜ਼ੀਕਲੀ ਤਾਂ ਇਹ ਪੋਸੀਬਲ ਨਹੀਂ ਹੈ ਕਿ ਉਹ ਸਦਾ ਹੀ ਜੀਂਦੇ ਰਹਿਣਗੇ, ਪਰ ਗੁਰੂ ਜੀ ਕਹਿੰਦੇ ਹਨ। ਸੋ ਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਡੇ ਲਈ ਜਿਹੜੀ ਜ਼ਿੰਦਗੀ ਦੀ ਆਖੀਰਲੀ ਮੰਜ਼ਿਲ ਹੈ, ਪਦਵੀ ਜਿਹੜੀ ਹੈ ਜਿੱਥੇ ਪਹੁੰਚਣ ਦੇ ਲਈ ਇਹ ਜੀਵਨ ਮਿਲਿਆ, ਉਹ ਦੱਸੀ ਹੈ। ਕਿਹੜੀ ਹੈ? ਕਹਿੰਦੇ ਹਨ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਤ ਅਨੰਤ। ਇਹ ਸ਼ਬਦ ਤੇ ਉਚਾਰੇ ਗੁਰੂ ਅਰਜਨ ਦੇਵ ਜੀ ਨੇ ਦਸਵੇਂ ਪਾਤਸ਼ਾਹ ਜੀ ਨੇ, ਤਾਂ ਅੰਮ੍ਰਿਤ ਦਸਵੇਂ ਜਾਮੇ ਚ ਜਾ ਕੇ ਛਕਾਇਆ ਨਾ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਪੰਜਵੇਂ ਜਾਮੇ ਦੇ ਵਿੱਚ ਇਹ ਲਿਖ ਰਹੇ ਹਨ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਉਹ ਕਿਹੜੇ ਅੰਮ੍ਰਿਤ ਨੂੰ ਪੀਣ ਦੀ ਗੱਲ ਕਰਦੇ ਹਨ? ਇੱਕ ਤਾਂ ਅੰਮ੍ਰਿਤ ਉਹ ਹੈ ਜੋ ਨੌ ਗੁਰੂਆਂ ਤੋਂ ਬਾਅਦ ਦਸਵੇਂ ਪਾਤਸ਼ਾਹ ਜੀ ਨੇ ਸਿੱਖੀ ਧਰਮ ਜਾਂ ਇਸ ਸਕੂਲ ਦੇ ਵਿੱਚ ਦਾਖਲਾ ਲੈਣ ਵੇਲੇ ਸ਼ਰਤ ਰੱਖਤੀ, ਉਹ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦੇ ਦੁਆਰਾ ਅੰਮ੍ਰਿਤ ਦਾਤ ਲੈ ਕੇ ਫਿਰ ਇਸ ਨੂੰ ਗੁਰਮੰਤਰ ਦੀ ਦਾਤ ਮਿਲਦੀ ਹੈ। ਪਹਿਲੇ ਨੌਵੇਂ ਪਾਤਸ਼ਾਹੀਆਂ ਤੱਕ ਚਰਨ ਪਾਹੁਲ ਦਿੱਤੀ ਜਾਂਦੀ ਸੀ। ਇੱਕ ਤਾਂ ਅੰਮ੍ਰਿਤ ਉਹ ਹੈ ਨਾ
ਉਹ ਤੇ ਹੈ ਸਿਰਫ ਐਡਮਿਸ਼ਨ ਲੈਣ ਦੇ ਵਾਸਤੇ, ਉਸ ਤੋਂ ਬਾਅਦ ਇਹ ਗੁਰਮੰਤਰ ਦਾ ਜਾਪ ਕਰਨ ਦਾ ਅਧਿਕਾਰੀ ਹੋ ਜਾਂਦਾ ਹੈ। ਸਮਝ ਲਓ ਕਿ ਉਸ ਵੇਲੇ ਇਸਨੇ ਗੁਰੂ ਧਾਰਨ ਕਰ ਲਿਆ। ਇੱਕ ਤਾਂ ਅੰਮ੍ਰਿਤ ਉਹ ਹੈ, ਲੇਕਿਨ ਇੱਕ ਅੰਮ੍ਰਿਤ ਹੈ ਜਿਸਦਾ ਸਾਰੀ ਬਾਣੀ ਚ ਜ਼ਿਕਰ ਹੈ। ਪੰਜਵੇਂ ਪਾਤਸ਼ਾਹ ਜ਼ਿਕਰ ਕਰਦੇ ਹਨ, ਤੀਸਰੇ ਪਾਤਸ਼ਾਹ ਜ਼ਿਕਰ ਕਰਦੇ ਹਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜ਼ਿਕਰ ਕਰਦੇ ਹਨ, ਐਸੇ ਐਸੇ ਵਚਨ ਆਉਂਦੇ ਹਨ, ਕਹਿੰਦੇ ਹਨ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ। ਸ਼ਬਦ ਮਰੇ ਤਾਂ ਮਾਰ ਮਰ ਭਾਗੋ, ਕਿਸ ਪਹਿ ਜਾਓ, ਜਿਸ ਕੇ ਡਰ ਪੈ ਭਾਗੀਏ ਅੰਮ੍ਰਿਤ ਤਾਂ ਕੋ ਨਾ। ਕਹਿੰਦੇ ਅੰਮ੍ਰਿਤ ਉਸ ਚੀਜ਼ ਦਾ ਨਾਮ ਹੈ ਜਿਸ ਚੀਜ਼ ਦੇ ਨਾਲ ਡਰ ਭੈ ਸਾਰੇ ਹੀ ਖਤਮ ਹੋ ਜਾਣ, ਭੱਜ ਜਾਣ, ਉਸ ਚੀਜ਼ ਨੂੰ ਅੰਮ੍ਰਿਤ ਆਖਦੇ ਹਨ। ਜਿਸ ਕਾ ਡਰ ਭੈ ਭਾਗੀ ਹੈ, ਕਹਿੰਦੇ ਅੰਮ੍ਰਿਤ ਉਹ ਚੀਜ਼ ਹੈ ਜਿਸ ਤੋਂ ਡਰ ਵੀ ਡਰਦਾ ਹੈ ਤੇ ਭੈ ਵੀ ਭੱਜ ਜਾਂਦਾ ਹੈ, ਉਸ ਨੂੰ ਗੁਰੂ ਜੀ ਅੰਮ੍ਰਿਤ ਆਖਦੇ ਹਨ। ਜੀਵਨ ਦੀ ਜਿਹੜੀ ਪਦਵੀ ਹੈ, ਗੁਰੂ ਸਾਹਿਬ ਐਕਸਪਲੇਨ ਕਰਦੇ ਹਨ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਸਦਾ ਚਿਰ ਜੀਵੋ। ਇਹ ਜਿਹੜਾ ਸਦਾ ਚਿਰ ਜੀਵਨ ਦਾ ਜਿਹੜਾ ਵਿਚਾਰ ਹੈ, ਇਹ ਫਿਜ਼ੀਕਲ ਨਹੀਂ, ਇਹ ਸਰੀਰਕ ਨਹੀਂ ਹੈ। ਸਰੀਰਾਂ ਦੇ ਵਿੱਚ ਕਹਿੰਦੇ ਆਉਂਦੇ ਰਹੋਗੇ, ਜੰਮਦੇ ਰਹੋਗੇ, ਮਰਦੇ ਰਹੋਗੇ, ਬਾਰ ਬਾਰ ਇਸ ਗੇਟ ਦੇ ਵਿੱਚ ਪੈਂਦੇ ਰਹੋਗੇ, ਪਰ ਜਿਸ ਨੂੰ ਜੀਵਨ ਦੀ ਵਿਧੀ ਆਉਂਦੀ ਹੈ, ਉਸ ਵਿਧੀ ਦੇ ਨਾਲ ਜੀਵਨ ਜੀਂਦਾ 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 ਉਹ ਇਸ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਕਿ ਉਸਨੂੰ ਇਹ ਜੰਮਣ ਮਰਨ ਵਾਲੇ ਸਰੀਰਾਂ ਦੇ ਵਿੱਚੋਂ ਹਮੇਸ਼ਾ ਲਈ ਮੁਕਤੀ ਮਿਲ ਜਾਂਦੀ। ਅਤੇ ਉਸ ਦੀ ਜਿਹੜੀ ਇਹ ਆਤਮਾ ਹੈ, ਇਹ ਜੀਵ ਆਤਮਾ ਹੈ, ਇਹ ਫਿਰ ਇਹ ਨਾਸ਼ਵੰਤ ਸਰੀਰਾਂ ਦੇ ਵਿੱਚ ਨਹੀਂ ਆਉਂਦੀ, ਕਿਸੇ ਹੋਰ ਜਗਤ, ਕਿਸੇ ਹੋਰ ਜਗ੍ਹਾ ਦੇ ਵਿੱਚ, ਕਿਸੇ ਹੋਰ ਅਸਥਾਨ ਦੇ ਉੱਤੇ। ਇਹ ਅਕਾਲ ਵਾਹਿਗੁਰੂ ਦੇ ਨਾਲ ਮਿਲ ਕੇ ਇਹ ਆਤਮਾ ਹਮੇਸ਼ਾ ਲਈ ਅਮਰ ਰਹਿੰਦੀ ਹੈ। ਤੇ ਗੁਰੂ ਜੀ ਸਾਨੂੰ ਇਹ ਸਮਝਾ ਰਹੇ ਹਨ ਕਿ ਇਸ ਜਨਮ ਦੀ, ਇਸ ਜੀਵਨ ਦੀ ਜਿਹੜੀ ਮੰਜ਼ਿਲ ਹੈ ਉਹ ਅਮਰ ਹੋਣਾ ਹੈ। ਅਮਰ ਹੋਣ ਦਾ ਭਾਵ ਹੈ ਕਿ ਦੁਬਾਰਾ ਸਰੀਰ ਦੇ ਵਿੱਚ ਆਉਣਾ ਜਿਹੜਾ ਹੈ ਉਹ ਖਤਮ ਹੋ ਜਾਏ। ਇਸ ਸ਼ਬਦ ਚ ਵੀ ਜੋ ਅੱਜ ਗਾਇਨ ਕੀਤਾ ਹੈ, ਗੁਰੂ ਜੀ ਨੇ ਆਖਿਆ ਹੈ ਉਹ ਸਦਾ ਸਦਾ ਜਨ ਜੀਵ ਤੇ, ਕਹਿੰਦੇ ਉਹ ਜਿਹੜੇ ਜਨ ਕਿਹੜੇ, ਜੋ ਗੁਰ ਕੈ ਭਾਣੇ ਜੋ ਚੱਲੇ, ਗੁਰੂ ਦੇ ਭਾਣੇ ਚ ਜਿਹੜੇ ਜਨ ਚੱਲਦੇ ਹਨ, ਗੁਰਮੁਖ ਚੱਲਦੇ ਹਨ, ਕਹਿੰਦੇ ਉਹਨਾਂ ਨੂੰ ਮੰਜ਼ਿਲ ਕਿਹੜੀ ਮਿਲੇਗੀ, ਉਹ ਸਦਾ ਸਦਾ ਜਨ ਜੀਵ ਤੇ, ਕਹਿੰਦੇ ਉਹ ਹਮੇਸ਼ਾ ਦੇ ਲਈ ਅਮਰ ਹੋ ਜਾਣਗੇ। ਹੁਣ ਥੋੜ੍ਹਾ ਜਿਹਾ ਹੋਰ ਆਸਾਨੀ ਨਾਲ ਸਮਝਣ ਲਈ, ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦਸੇ ਪਾਤਸ਼ਾਹੀਆਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰੀਰ ਕਰਕੇ ਤਾਂ ਅੱਜ ਇੱਥੇ ਹੈ ਨਹੀਂ, ਸਰੀਰ ਕਰਕੇ ਤਾਂ ਨਹੀਂ ਨਾ ਹਨ, ਪਰ ਕੀ ਅਸੀਂ ਇਹ ਸਮਝੀਏ ਕਿ ਉਹ ਉਹਨਾਂ ਦੀ ਹੋਂਦ ਖਤਮ ਹੋ ਗਈ, ਕਿ ਉਹਨਾਂ ਦੀ ਹੋਂਦ ਹੀ ਖਤਮ ਹੋ ਗਈ ਹੈ? ਅਗਰ ਉਹਨਾਂ ਦੀ ਹੋਂਦ ਖਤਮ ਹੋ ਗਈ ਹੈ ਤੇ ਫਿਰ ਸਾਡੀਆਂ ਅਰਦਾਸਾਂ ਨੂੰ ਕੌਣ ਸੁਣੇਗਾ? ਸਾਡੀਆਂ ਬੇਨਤੀਆਂ ਨੂੰ ਕੌਣ ਸੁਣੇਗਾ? ਗੁਰੂ ਬਾਬਾ ਜੀ ਨੇ ਬਾਣੀ ਦੇ ਵਿੱਚ ਇਹ ਫਰਮਾਇਆ ਹੈ ਕਿ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ। ਜਿਹੜਾ ਬ੍ਰਹਮ ਗਿਆਨੀ ਹੈ ਉਸ ਦਾ ਸਰੀਰ ਅਲੋਪ ਹੋ ਜਾਂਦਾ ਹੈ, ਲੇਕਿਨ ਉਸਦੀ ਜਿਹੜੀ ਬੀਂਗ ਹੈ, ਕਹਿੰਦੇ ਉਹ ਸਿਰਫ ਸਾਨੂੰ ਨਜ਼ਰ ਹੀ ਨਹੀਂ ਆਉਂਦੀ, ਹੁੰਦੀ ਉਤਨੀ ਹੀ ਮੌਜੂਦ ਹੈ ਜਿਤਨੀ ਸਰੀਰ ਦੇ ਵਕਤ ਸੀ, ਉਤਨੀ ਹੀ ਹੈ। ਤੇ ਗੁਰੂ ਜੀ ਇਸ ਸ਼ਬਦ ਚ ਗੱਲ ਬੜੀ ਡੂੰਘੀ ਕਰ ਰਹੇ ਹਨ, ਕਹਿੰਦੇ ਉਹ ਸਦਾ ਸਦਾ ਜਨ ਜੀਵ ਤੇ ਜੋ ਹਰ ਚਰਨੀ ਚਿਤ ਲਾਏ, ਜਿਹਨਾਂ ਨੂੰ ਉਸ ਪ੍ਰਭੂ ਪਰਮਾਤਮਾ ਜਾਂ ਸਾਡੇ ਅੰਦਰ ਜਿਹੜੀ ਵਾਹਿਗੁਰੂ ਦੀ ਜੋਤ ਹੈ, ਲਾਈਫ ਹੈ, ਚੇਤਨਾ ਹੈ, ਸੋਲ ਹੈ, ਚੇਤਨ ਤੱਤ ਹੈ, ਚੇਤਨ ਕਲਾ ਹੈ, ਜਿਸ ਨੂੰ ਕਹਿੰਦੇ ਉਸ ਦੇ ਨਾਲ ਚਿੱਤ ਲਗਾਉਣਾ ਆ ਗਿਆ। ਅੱਜ ਦੇ ਕੀਰਤਨ ਦਾ ਮੁੱਖ ਪੁਆਇੰਟ ਇਹੀ ਹੈ ਕਿ ਜਿਸ ਨੂੰ, ਜਿਸ ਵਿਅਕਤੀ ਨੂੰ ਉਸ ਚੇਤਨ ਕਲਾ ਦੇ ਨਾਲ, ਉਸ ਜੀਵਨ ਜੋਤ ਦੇ ਨਾਲ ਚਿੱਤ ਲਗਾਉਣਾ ਆ ਗਿਆ, ਉਸੇ ਨੂੰ ਹੀ ਜੀਵਨ ਦੀ ਵਿਧੀ ਆਉਂਦੀ ਹੈ। ਤੇ ਜਿਹੜਾ ਉਸ ਚੇਤਨ ਤੱਤ ਦੇ ਨਾਲ ਚਿੱਤ ਲਗਾਏਗਾ ਉਹ ਖੁਦ ਵੀ ਚੇਤਨ ਤੱਤ ਦੇ ਵਿੱਚ ਸਮਾ ਕੇ ਅਮਰ ਹੋ ਜਾਏਗਾ, ਕਿਉਂਕਿ ਉਹ ਵਸਤੂ ਨਾ ਜੰਮਦੀ ਹੈ ਨਾ ਮਰਦੀ ਹੈ। ਉਸ ਦੇ ਨਾਲ ਚਿੱਤ ਲਗਾਉਣ ਵਾਲਾ ਉਸੇ ਵਰਗਾ ਹੀ ਹੋ ਜਾਏਗਾ। ਉਹ ਸਦਾ ਸਦਾ ਜਨ ਜੀਵ ਤੇ ਜੋ ਹਰ ਚਰਨੀ ਚਿੱਤ ਲਾਏ। ਅਖੀਰ ਚ ਨਾਨਕ ਨਦਰੀ ਮਨ ਵਸੇ ਗੁਰਮੁਖ ਸਹਿਜ ਸਮਾਏ। ਕਹਿੰਦੇ ਬਹੁਤ ਵੱਡਿਆਂ ਭਾਗਾਂ ਵਾਲਾ ਪ੍ਰਭੂ ਦੀ ਨਦਰ ਕਿਰਪਾ ਦੇ ਕਾਰਨ ਉਸਨੂੰ ਇਹ ਵਿਧੀ ਆ ਜਾਂਦੀ ਹੈ ਕਿ ਚਿੱਤ ਕਿਵੇਂ ਲਗਾ ਕੇ ਰੱਖਣਾ ਹੈ, ਔਰ ਚਿੱਤ ਲਗਾ ਕੇ ਰੱਖਣ ਦਾ ਅਭਿਆਸ ਕਰਦਾ 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 ਇੱਕ ਦਿਨ ਉੱਥੇ ਪਹੁੰਚ ਜਾਂਦਾ ਹੈ ਕਿ ਅਭਿਆਸ ਵੀ ਨਹੀਂ ਕਰਨਾ ਪੈਂਦਾ, ਅਭਿਆਸ ਤੋਂ ਵੀ ਮੁਕਤ ਹੋ ਜਾਂਦਾ ਹੈ। ਤੇ ਕੀ ਹੁੰਦਾ ਹੈ ਕਿ ਉਸ ਦੇ ਮਨ ਦੇ ਵਿੱਚ ਹੀ ਉਹ ਵਸਣਾ ਸ਼ੁਰੂ ਹੋ ਜਾਂਦਾ। ਸੋ ਪਹਿਲਾ ਪੁਆਇੰਟ, ਇੱਥੋਂ ਸ਼ੁਰੂ ਕੀਤਾ ਜਾਏ ਜੀਵਨ ਦੇ ਵਿੱਚ ਰੂਹਾਨੀਅਤ ਨੂੰ, ਗੁਰਮਤ ਨੂੰ, ਗੁਰਸਿੱਖੀ ਨੂੰ। ਆਪਣੇ ਆਪ ਨੂੰ ਸਭ ਸਵਾਲ ਕਰੀਏ ਕਿ ਸਾਨੂੰ ਪਤਾ ਹੈ ਕਿ ਜੀਵਨ ਦੀ ਮੰਜ਼ਿਲ ਕੀ ਹੈ। ਮੋਸਟ ਪ੍ਰੋਬਬਲੀ ਸਵਾਲ ਦਾ ਜਵਾਬ ਇਹ ਹੋਏਗਾ ਕਿ ਸਾਨੂੰ ਕੋਈ ਪਤਾ ਨਹੀਂ ਹੈ ਜੀਵਨ ਦੀ ਮੰਜ਼ਿਲ ਕੀ ਹੈ। ਦੂਸਰਾ, ਜਦੋਂ ਇਹ ਸੁਣ ਲਈਏ ਗੁਰੂ ਜੀ ਤੋਂ ਕਿ ਜੀਵਨ ਦੀ ਮੰਜ਼ਿਲ ਆ ਹੈ, ਜੀਵਨ ਦੀ ਮੰਜ਼ਿਲ ਆ ਹੈ ਕਿਹੜੀ, ਕਿ ਇਸ ਦੀ ਦੇਹੀ ਨੇ ਖਤਮ ਹੋ ਜਾਣਾ ਹੈ ਲੇਕਿਨ ਇਸ ਦੀ ਹਸਤੀ ਨੇ ਹਮੇਸ਼ਾ ਲਈ ਅਮਰ ਹੋ ਜਾਣਾ। ਅਗਰ ਇਹ ਅਮਰ ਨਹੀਂ ਹੁੰਦੀ ਤਾਂ ਕੱਲ ਦੇ ਪ੍ਰਮਾਣਿਤ ਦਾਸ ਨੇ ਅਰਜ਼ ਕੀਤਾ ਸੀ ਕਿ ਖਿੰਨ ਖਿੰਨ ਧੱਕੇ ਖਾਇਆ, ਉਹ ਜੜ ਪੰਥ ਭਰਮੇ ਗਵਾਰੀ ਖਿੰਨ ਖਿੰਨ ਧੱਕੇ ਖਾਇਆ। ਕਹਿੰਦੇ ਇਹ ਧੱਕੇ ਖਾਏਗੀ ਬਾਰ 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 ਬਾਰ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਕਦੇ ਕਿਸ ਜਾਮੇ ਚ ਕਦੇ ਕਿਸ ਜਾਮੇ ਦੇ ਵਿੱਚ। ਸੋ ਸਭ ਤੋਂ ਪਹਿਲਾ ਨੁਕਤਾ, ਗੁਰਬਾਣੀ ਸਾਡੀ ਅਵੇਅਰਨੈਸ ਚ ਇਹ ਲਿਆਂਦੀ ਹੈ ਕਿ ਜੀਵਨ ਦੀ ਕੋਈ ਮੰਜ਼ਿਲ ਹੈ। ਅਸੀਂ ਸੰਸਾਰੀ ਗੋਲਸ ਅਚੀਵ ਕਰ ਲੈਣ ਤੋਂ ਬਾਅਦ ਸੋਚਦੇ ਹਾਂ ਕਿ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ, ਇਹ ਮੰਜ਼ਿਲ ਨਹੀਂ। ਮੰਜ਼ਿਲ ਹੈ ਕਿ ਅਮਰ ਵਸਤੂ ਅਮਰ ਪਦਵੀ ਪ੍ਰਾਪਤ ਕਰ ਜਾਣੀ। ਹੁਣ ਅਮਰ ਪਦਵੀ ਉਹ ਪ੍ਰਾਪਤ ਕਰੇਗਾ ਜਿਹੜਾ ਅਮਰ ਵਸਤੂ ਦੇ ਨਾਲ ਚਿੱਤ ਲਗਾਉਣਾ ਜਿਸਨੂੰ ਆ ਜਾਏਗਾ। ਅਮਰ ਵਸਤੂ ਦੇ ਨਾਲ ਚਿੱਤ ਲਗਾਉਣ ਦੇ ਵਾਸਤੇ ਅਸਿਸਟ ਉਹ ਕਰ ਸਕਦਾ ਹੈ ਜਿਸਨੂੰ ਖੁਦ ਨੂੰ ਅਮਰ ਵਸਤੂ ਦੇ ਨਾਲ ਚਿੱਤ ਲਗਾਉਣਾ ਆਉਂਦਾ ਹੈ, ਉਹੀ ਜਾਚ ਸਿਖਾਏਗਾ। ਉਸਦੀ ਕਿਰਪਾ ਤੋਂ ਬਿਨਾ, ਉਸਦੀ ਗਾਈਡੈਂਸ ਤੋਂ ਬਿਨਾ ਉਸ ਅਮਰ ਵਸਤੂ ਦੇ ਨਾਲ ਚਿੱਤ ਲਗਾਉਣ ਦੀ ਵਿਧੀ ਨਹੀਂ ਆ ਸਕਦੀ। ਔਰ ਅਮਰ ਵਸਤੂ ਦੇ ਨਾਲ ਚਿੱਤ ਲਗਾਉਣ ਦੀ ਵਿਧੀ ਸਿੱਖ ਕੇ ਫਿਰ ਉਸਦਾ ਅਭਿਆਸ ਕਰਦੇ 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 ਅਖੀਰ ਦੇ ਵਿੱਚ ਉਸ ਅਮਰ ਵਸਤੂ ਨੇ ਮਨ ਦੇ ਵਿੱਚ ਹੀ ਵਸ ਜਾਣਾ ਹੈ। ਬਸ ਇਤਨੇ ਦੇ ਵਿੱਚ ਜੀਵਨ ਦੀ ਜਿਹੜੀ ਹੈ ਪਦਵੀ ਪ੍ਰਾਪਤ ਹੁੰਦੀ ਹੈ। ਸੋ ਵੱਡਿਆਂ ਭਾਗਾਂ ਵਾਲੇ ਉਹ ਹਨ ਜਿਨ੍ਹਾਂ ਦੇ ਜੀਵਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸੁਣਨ ਦਾ ਮੌਕਾ ਮਿਲੇ, ਪਰ ਇਸ ਤਰ੍ਹਾਂ ਮਿਲੇ ਕਿ ਸੁਣਨ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਗੁਰਬਾਣੀ ਦੀ ਵਿਚਾਰ ਇੱਕ ਟਰਨਿੰਗ ਪੁਆਇੰਟ ਲਿਆਏ। ਸੁਣਨ ਤੋਂ ਬਾਅਦ ਇਹ ਸਾਨੂੰ ਸੋਚਣ ਤੇ ਮਜਬੂਰ ਕਰੇ ਕਿ ਸਾਡਾ ਗੁਰਬਾਣੀ ਦੇ ਨਾਲ ਸੋ ਫਾਰ ਰਿਸ਼ਤਾ ਕਿਸ ਤਰ੍ਹਾਂ ਦਾ ਰਿਹਾ ਹੈ। ਸੰਤੋਖ ਦੇਣਾ, ਪ੍ਰਕਾਸ਼ ਕਰ ਦੇਣਾ, ਬਸ ਇਤਨਾ ਹੀ। ਹਫ਼ਤੇ ਤੋਂ ਬਾਅਦ ਗੁਰਦੁਆਰਾ ਭਰ ਜਾਂਦਾ ਹੈ, ਖਾਸ ਦਿਨ ਜਿਸ ਦਿਨ ਗੁਰਦੁਆਰੇ ਦਾ ਦਿਨ ਹੁੰਦਾ ਹੈ, ਕਿ ਸਾਡਾ ਰਿਸ਼ਤਾ ਗੁਰਬਾਣੀ ਦੀ ਵਿਦਿਆ ਦੇ ਨਾਲ ਇਤਨਾ ਕੀ ਹੈ। ਇਹ ਤਾਂ ਵਿਦਿਆ ਹੈ, ਇਹ ਤਾਂ ਤਾਲੀਮ ਹੈ। ਤਾਲੀਮ ਨੂੰ ਤਾਲੀਮ, ਵਿਦਿਆ ਨੂੰ ਵਿਦਿਆ ਦੇ ਨਜ਼ਰੀਏ ਦੇ ਨਾਲ ਹੀ ਜਿਤਨੀ ਦੇਰ ਤੱਕ ਨਹੀਂ ਲਵਾਂਗੇ ਉਤਨੀ ਦੇਰ ਤੱਕ ਵਿਦਿਆ ਤੋਂ ਅਸੀਂ ਦੂਰ ਰਹਾਂਗੇ। ਇਸ ਵਿਦਿਆ ਨੂੰ ਕੀ ਫਰਕ ਪੈਂਦਾ ਹੈ ਕਿ ਤੁਸੀਂ ਕਿਤਨੇ ਵਜੇ ਸੁਖਾਸਨ ਕਰਤਾ, ਕਿਤਨੇ ਵਜੇ ਪ੍ਰਕਾਸ਼ ਕਰਤਾ। ਵਿਦਿਆ ਨੂੰ ਤਾਂ ਕੋਈ ਫਰਕ ਨਹੀਂ ਪੈਣਾ। ਕੀ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਫਰਕ ਪੈਂਦਾ ਹੈ? ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਕਿਉਂਕਿ ਬਾਣੀ ਐਸੀ ਚੀਜ਼ ਹੈ ਗੁਰੂ ਜੀ ਦੀ ਬਾਣੀ ਵਿਅੰਤ ਸ਼ਬਦ ਆਉਂਦੇ ਹਨ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਇਹ ਰੱਬ ਦੀ ਆਪਣੀ ਹੀ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਇਹ ਸ਼ਬਦ ਰੂਪ ਹੈ। ਤਿੰਨ ਤਾਂ ਉਸਦੇ ਰੂਪ ਹਨ, ਇੱਕ ਉਸਦਾ ਨਿਰਆਕਾਰ ਸਰੂਪ ਹੈ ਜੋ ਕਿ ਓਅੰਕਾਰ ਹੈ ਜੋ ਸਾਨੂੰ ਨਜ਼ਰ ਨਹੀਂ ਆਉਂਦਾ, ਇੱਕ ਉਸਦਾ ਸਾਕਾਰ ਸਰੂਪ ਹੈ ਜੋ ਕਿ ਸਤਿਗੁਰੂ ਹੁੰਦੇ ਹਨ, ਇੱਕ ਉਸਦਾ ਸ਼ਬਦ ਰੂਪ ਹੈ। ਸਤਿਗੁਰੂ ਦੇ ਜਾਮੇ ਚ ਆ ਕੇ ਜਦੋਂ ਅੰਮ੍ਰਿਤ ਵਚਨ ਸਾਨੂੰ ਉਪਦੇਸ਼ ਦੇਣ ਲਈ ਦੱਸਦੇ ਹਨ, ਉਹ ਉਹਨਾਂ ਦਾ ਸ਼ਬਦ ਰੂਪ ਹੁੰਦਾ ਹੈ। ਹੈ ਅਕਾਲ ਪੁਰਖ ਦੇ ਹੀ ਤਿੰਨੇ ਰੂਪ, ਇਹ ਸ਼ਬਦ ਰੂਪ ਹੈ ਤੇ ਇਹ ਸ਼ਬਦ ਰੂਪ ਤਾਂ ਉਚਾਰਿਆ ਗਿਆ ਹੈ, ਤਾਂ ਕਿਹਾ ਗਿਆ ਹੈ ਕਿ ਸਾਨੂੰ ਸ਼ਬਦ ਦੇ ਨਾਲ ਹੀ ਸਾਡੇ ਨਾਲ ਕਨਵਰਸ ਕੀਤਾ ਜਾ ਸਕਦਾ ਨਾ। ਅਗਰ ਉਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ, ਕਨਵਰਸ ਕਰਨਾ ਹੈ, ਸਾਨੂੰ ਕੁਝ ਦੱਸਣਾ ਹੈ, ਤੇ ਉਹਦੇ ਲਈ ਤਾਂ ਲੈਂਗੁਏਜ ਸ਼ਬਦ ਆਏਗਾ ਹੀ ਨਾ। ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਗੁਰਬਾਣੀ ਨਾਲ ਸਾਡਾ ਸੰਬੰਧ, ਸਾਡਾ ਰਿਸ਼ਤਾ ਕਿਸ ਤਰ੍ਹਾਂ ਦਾ ਹੈ। ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਇਸ ਗੁਰਬਾਣੀ ਦੇ ਪਵਿੱਤਰ ਵਚਨ ਸਾਡੇ ਅੰਦਰ ਜਿਹੜੀ ਹੈ ਸਾਵਧਾਨਤਾ ਲਿਆਉਣ, ਸਾਡੇ ਅੰਦਰ ਜਾਗ ਲਿਆਉਣ, ਸਾਡੇ ਅੰਦਰ ਹੋਸ਼ ਲਿਆਉਣ, ਅਲਰਟਨੈਸ ਲਿਆਉਣ, ਸਾਡੇ ਅੰਦਰ ਵਿਚਾਰ ਪੈਦਾ ਕਰਨ। ਅਸੀਂ ਸੋਚਣ 'ਤੇ ਮਜਬੂਰ ਹੋਈਏ ਕਿ ਅਸੀਂ ਆਹੀ ਕਰ ਰਹੇ ਹਾਂ ਜੋ ਗੁਰੂ ਜੀ ਕਹਿ ਰਹੇ ਹਨ, ਜਾਂ ਇਹੀ ਸਮਝਿਆ ਹੈ ਅੱਜ ਤੱਕ ਜੋ ਗੁਰੂ ਜੀ ਦੀ ਬਾਣੀ ਕਹਿ ਰਹੀ ਹੈ। ਗੁਰੂ ਜੀ ਦੀ ਬਾਣੀ ਇਹ ਕਹਿੰਦੀ ਹੈ ਕਿ ਜਿਸਨੂੰ ਇਹ ਨਹੀਂ ਪਤਾ ਕਿ ਇਸ ਜੀਵਨ ਦੀ ਮੰਜ਼ਿਲ ਕੀ ਹੈ, ਕਿਸ ਪਦਵੀ ਤੇ ਪਹੁੰਚਣਾ ਚਾਹੀਦਾ ਹੈ, ਉਹ ਸਾਰਾ ਜੀਵਨ ਗਲਤ ਜੀ ਕੇ ਚਲਿਆ ਜਾਏਗਾ। ਉਸਨੂੰ ਡਾਇਰੈਕਸ਼ਨ ਹੀ ਨਹੀਂ ਹੋਏਗੀ ਕਿ ਕਿੱਧਰ ਨੂੰ ਲਿਜਾਣਾ ਚਾਹੀਦਾ। ਹਾਂ, ਇਨਸਾਨ ਬਿਜ਼ੀ ਬਹੁਤ ਰਹੇਗਾ, ਬਟ ਫਾਰ ਵਟ, ਉਹਦਾ ਕੋਈ ਜਵਾਬ ਨਹੀਂ ਹੋਏਗਾ। ਐਵਰੀਬਾਡੀ ਇਜ਼ ਸੋ ਬਿਜ਼ੀ ਡੂਇੰਗ ਵਟ ਐਂਡ ਫਾਰ ਵਟ ਦੈਟ ਵੀ ਡੋਂਟ ਨੋ। ਜਿੱਥੇ ਗੁਰੂ ਜੀ ਨੇ ਇੱਕ ਵਿਅੰਗ ਦੇ ਨਾਲ ਸਵਾਲ ਉਠਾਇਆ, ਜਿਸ ਤਰ੍ਹਾਂ ਕੋਈ ਆਦਮੀ ਬਹੁਤ ਤੇਜ਼ ਰਫਤਾਰ ਦੇ ਨਾਲ ਦੌੜਾ ਜਾਏ, ਉਸਨੂੰ ਪੁੱਛੀਏ ਵੀ ਤੂੰ ਕਿੱਥੇ ਜਾ ਰਿਹਾ, ਉਹ ਕਹੇ ਮੈਨੂੰ ਬੁਲਾਓ ਨਾ, ਮੈਂ ਬਹੁਤ ਬਿਜ਼ੀ ਹਾਂ, ਮੈਂ ਦੌੜਾ ਜਾ ਰਿਹਾ, ਮੇਰਾ ਟਾਈਮ ਨਾ ਵੇਸਟ ਕਰੋ। ਪੁੱਛੀ ਤੂੰ ਜਾ ਕਿੱਥੇ ਨੂੰ ਰਿਹਾ, ਇਹ ਨਹੀਂ ਮੈਨੂੰ ਪਤਾ, ਇਹ ਨਹੀਂ ਪਤਾ, ਬਹੁਤ ਬਿਜ਼ੀ ਹਾਂ, ਬਹੁਤ ਤੇਜ਼ ਦੌੜਾ ਜਾ ਰਿਹਾ, ਕਿੱਥੇ ਨੂੰ ਜਾ ਰਿਹਾ, ਇਹ ਨਹੀਂ ਮੈਨੂੰ ਪਤਾ। ਰਿਐਲਿਟੀ ਦੇ ਵਿੱਚ ਨੋ ਬੋਡੀ ਈਵਨ ਹੈਜ਼ ਦਾ ਆਈਡੀਆ, ਕਲੀਅਰ ਆਈਡੀਆ ਕਿ ਅਸੀਂ ਜਾ ਕਿੱਥੇ ਨੂੰ ਰਹੇ ਹਾਂ ਤੇ ਪਹੁੰਚਾਂਗੇ ਕਿੱਥੇ। ਉੱਥੇ ਗੁਰੂ ਜੀ ਹਾਸ ਵਿਅੰਗ ਚ ਕਹਿੰਦੇ ਹਨ ਕਿ ਸੁਣੋ ਰੇ, ਤੂੰ ਕੌਣ, ਕਹਾਂ ਤੇ ਆਇਓ, ਕੌਣ ਹੈ ਤੇ ਕਿੱਥੋਂ ਆਇਆ ਤੇ ਕਿੱਥੇ ਨੂੰ ਜਾ ਰਿਹਾ। ਇਤੀ ਨਾ ਜਾਣੋ ਕੇਤੀ ਕਿ ਮੁੱਦਤ ਚੱਲਤੇ ਖਬਰ ਨਾ ਪਾਇਓ। ਕਹਿੰਦੇ ਮੁੱਦਤ ਤੋਂ ਤੂੰ ਦੌੜਾ ਜਾ ਰਿਹਾ, ਪਰ ਕਿੱਧਰ ਨੂੰ ਜਾ ਰਿਹਾ ਇਹ ਵੀ ਤਾਂ ਸੋਚ। ਜਿਸ ਦੌੜ ਦੇ ਵਿੱਚ ਅੱਜ ਅਸੀਂ ਹਾਂ, ਇਸ ਦੌੜ ਨੇ ਕਿਤੇ ਖਤਮ ਥੋੜਾ ਹੋਣਾ, ਬਸ ਦੌੜਦੇ ਦੌੜਦੇ ਰਹਿ ਜਾਵਾਂਗੇ। ਗੁਰੂ ਜੀ ਸਾਡੇ ਧਿਆਨ ਚ ਲਿਆਉਣੀ ਚਾਹੁੰਦੇ ਹਨ ਮੰਜ਼ਿਲ। ਕਹਿੰਦੇ ਪਹਿਲਾਂ ਮੰਜ਼ਿਲ ਨੂੰ ਤੇ ਡਿਟਰਮਿਨ ਕਰ ਲਓ, ਮੰਜ਼ਿਲ ਨੂੰ ਤੇ ਕਲੀਅਰ ਕਰ ਲਓ, ਆਹ ਹੈ ਮੰਜ਼ਿਲ, ਫਿਰ ਦੌੜੋ, ਫਿਰ ਦੌੜੋ। ਔਰ ਉੱਥੋਂ ਫਿਰ ਗੁਰੂ ਜੀ ਨੇ ਖੁਦ ਵੀ ਕਿਹਾ ਹੈ ਕਿ ਫਿਰ ਸੱਚਮੁੱਚ ਹੀ ਦੌੜਨਾ ਚਾਹੀਦਾ। ਵੰਸ ਦ ਡੈਸਟੀਨੇਸ਼ਨ ਇਜ਼ ਕਲੀਅਰ, ਦੈਨ ਯੂ ਮਸਟ ਰਨ, ਡੋਂਟ ਵੇਸਟ ਟਾਈਮ। ਉਹਨਾਂ ਨੇ ਕਿਹਾ ਇਹ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਨ। ਲਫ਼ਜ਼ ਤਾਂ ਉਹਨਾਂ ਨੇ ਭੱਜ ਪਏ ਵਰਤਿਆ ਹੈ ਕਿ ਜਿਹਨਾਂ ਨੂੰ ਮੰਜ਼ਿਲ ਕਲੀਅਰ ਹੋ ਗਈ ਫਿਰ ਉਹ ਭੱਜ ਪਏ ਹਨ, ਉਹਨਾਂ ਨੇ ਫਿਰ ਡਿਲੇ ਨਹੀਂ ਕੀਤਾ, ਆਹਿਸਤਾ ਆਹਿਸਤਾ ਨਹੀਂ ਕੀਤਾ। ਕਹਿੰਦੇ ਦੌੜੋ ਤਾਂ ਜ਼ਰੂਰ, ਪਰ ਪਹਿਲਾਂ ਕਮ ਸੇ ਕਮ ਆਪਣੀ ਮੰਜ਼ਿਲ ਤੇ ਜਿਹੜੀ ਸਪਸ਼ਟ ਕਰ ਲਓ ਵੀ ਕਿੱਧਰ ਨੂੰ ਦੌੜਨਾ ਹੈ। ਇਨਸਾਨ ਦਾ ਪਾਗਲਪਨ ਕੈਸਾ ਹੈ ਕਿ ਮੰਜ਼ਿਲ ਸਪਸ਼ਟ ਕੀਤੇ ਤੋਂ ਬਿਨਾਂ ਹੀ ਇਹ ਦੌੜਾ ਜਾ ਰਿਹਾ ਹੈ। ਕਿਤਨੀ ਵੱਡੀ ਮੂਰਖਤਾ ਹੈ। ਔਰ ਜਿਸ ਤਰਫ ਨੂੰ ਦੌੜ ਕੇ ਮੰਜ਼ਿਲ ਮਿਲਣੀ ਚਾਹੀਦੀ ਹੈ, ਸਗੋਂ ਉਸਦੇ ਉਲਟ ਦੌੜ ਰਿਹਾ ਹੈ। ਇਸ ਨੂੰ ਇਨਸੈਨਿਟੀ ਨਾ ਕਿਹਾ ਜਾਏ ਤਾਂ ਹੋਰ ਕੀ ਕਿਹਾ ਜਾਏ। ਪਹਿਲਾਂ ਜੀਵਨ ਦੀ ਪਦਵੀ ਜਿਹੜੀ ਹੈ, ਜੀਵਨ ਦੀ ਮੰਜ਼ਿਲ ਕੀ ਹੈ ਉਹ ਲੱਭੋ, ਫਿਰ ਉਸ ਪਦਵੀ ਤੱਕ ਕਿਵੇਂ ਪਹੁੰਚਣਾ ਹੈ ਉਹ ਲੱਭੋ। ਬਸ ਜਿਹਨਾਂ ਨੂੰ ਇਹ ਦੋ ਚੀਜ਼ਾਂ ਦਾ ਪਤਾ ਲੱਗ ਗਿਆ, ਗੁਰੂ ਜੀ ਕਹਿੰਦੇ ਨੇ ਸਿਰਫ ਉਹੀ ਸਿਆਣੇ ਹਨ ਉਹਨਾਂ ਨੂੰ ਹੀ ਜੀਵਨ ਜੀਣ ਦੀ ਵਿਧੀ ਆਉਂਦੀ ਹੈ, ਬਾਕੀ ਦੇ ਸਾਰਿਆਂ ਨੂੰ ਹੀ ਉਹਨਾਂ ਨੇ ਮੂਰਖ ਆਖ ਦਿੱਤਾ ਹੈ। ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ। ਕਹਿੰਦੇ ਤੁਹਾਡਾ ਆਇਆ ਨਾ ਆਇਆ ਇੱਕ ਬਰਾਬਰੀ ਹੈ, ਕਾਹਦੇ ਲਈ ਆਏ ਹੋ? ਕਿਉਂਕਿ ਦੌੜਦੇ ਤਾਂ ਰਹੇ ਹੋ ਬਿਨਾਂ ਸੋਚਿਆਂ ਸਮਝਿਆਂ ਕਿੱਧਰ ਨੂੰ ਦੌੜ ਰਹੇ ਹੋ। ਆਓ ਆਪਣੇ ਜੀਵਨਾਂ ਦੀ ਮੰਜ਼ਿਲ ਨੂੰ ਸਮਝੀਏ, ਉਸ ਮੰਜ਼ਿਲ ਵੱਲ ਨੂੰ ਕਿਵੇਂ ਦੌੜਨਾ ਚਾਹੀਦਾ ਹੈ ਉਸ ਦੀ ਵਿਧੀ ਸਮਝੀਏ। ਜੋ ਦੋ ਗੱਲਾਂ ਸਮਝ ਆਏਗਾ, ਗੁਰੂ ਜੀ ਕਹਿੰਦੇ ਗੁਰਮੁਖ ਸਹਿਜ ਸਮਾਏ, ਕਹਿੰਦੇ ਉਹ ਜਿਹੜੀ ਪਰਮਾਤਮਾ ਹਸਤੀ ਸਹਿਜ ਵਿੱਚ ਰਹਿਣ ਵਾਲੀ ਹੈ ਉਸ ਦੇ ਵਿੱਚ ਜਾ ਕੇ ਸਮਾ ਜਾਏਗਾ, ਉਸ ਦੇ ਵਿੱਚ ਜਾ ਕੇ ਲੀਨ ਹੋ ਜਾਏਗਾ, ਉਸ ਦਾ ਰੂਪ ਬਣ ਜਾਏਗਾ। ਪਿਆਰ ਨਾਲ ਪੰਕਤੀ ਸੁਣੋ, ਫਿਰ ਕੀਰਤਨ ਸਮਾਪਤ।
ਜੀਵਨ ਕੀ ਵੇਦਨਾ, ਜੀਵਨ ਕੀ ਵੇਦਨਾ, ਕੀ ਵੇਦਨਾ, ਜੀਵਨ ਕੀ ਵੇਦਨਾ, ਇਹ ਜਗਤ ਇਹ ਜਗਤ ਮਮਤਾ ਮੂਆ, ਜੀਵਨ ਕੀ ਵੇਦਨਾ, ਜੀਵਨ ਕੀ ਵੇਦਨਾ।
ਰਾਮ ਕਲੀ ਮਹਲਾ ਤੀ